Sura soy, sura soy, sura soy. सोई सूरा सोई
रानी के सूरा सोई
गगन तमामा बाजे ओ परे उन सामने का खेते जो मंडे आरुषण कोडा सूरा शो पहचानी है जो दीन के हेत जुगो जुग अटल साहेब श्री गुरु ग्रंथ साहिब हजूरी विच जुड़ बैठी गुरु प्यारी सत्संग जीओ आओ सब माई भाई गुरु चरणा नाल जुड़दे हुए फतेह दा सिमन करिए वाहिगुरु जी का खालसा वाहिगुरु जी की फतेह। अज इस स्थान ते तन तन गुरु गोबिंद सिंह महाराज जी दे वड्डे साहबजादे साहबजादा बाबा अजीत सिंह जी महाराज साहबजादा बाबा जार सिंह जी महाराज उन्हां दा शहीदी दिहाड़ा मनाया जा रहा है। काफी समय तो आप जी गुरबाणी दे रस पिन्ने कीर्तन अते गुरमत विचारा सरवण कर रहे हो। जो बाकी दा समा है उसनू भी सफल करन वास्ते मन चित बेतियां एकाग्र करके गुर शब्द नाल जुड़ो। दुनिया दे अंदर दानी बहुत होए ने, किसे ने वस्त्र दान कीते ने, किसे ने अन्न दान कीता, किसे ने धन दान कीता, सोना दान कीता, हीरे लाल दान कीते ने, किसे ने धरती दान कीती है, किसे ने राज भाग दान कीता। पर सरबंश दानी पुत्रां दे दानी केवल गुरु गोबिंद सिंह महाराज ही हैं, जिन्हां ने इस संसार दे भले वास्ते देश कौम धर्म वास्ते अपना सरबंश कुर्बान कीता है। दुनिया दे इतिहास दसदे ने कि जिस समय किसदा कोई पुत्र चढ़ाई कीता है, ऐसे समय वड्डे वड्डे डोले ने तहां मार मार के रोए ने। जद आपां इतिहास वल देखने हां तां अर्जन नूं भगवान श्री कृष्ण जी ने गीता दा ज्ञान करवाया सी। उहदे विच अर्जन नूं समझाया कि अर्जन ये जो आत्मा है इसका ना जन्म है ना मरन है, ना आना है ना जाना है, इस नूं जल डोब नहीं सकता, हवा उड़ा नहीं सकती, अग इस नूं सार नहीं सकती, शस्त्र इस नूं कट नहीं सकता। ऐसा ज्ञान अर्जुन नूं दिता। पर जिस वेले अर्जुन का पुत्र अभिमन्यु महाभारत के युद्ध के अंदर मारिया गया, अर्जुन तहां मार मार के रोया है। जिस वेले द्रोणाचार्य गुरु का पुत्र जंग दे विच अजय पुत्र दे जगह हाथी नूं मारिया सी, पर उस नूं जद यह पता लगा कि मेरा पुत्र मारिया गया है, वह अपने पुत्र का नाम सुनिया, उत्थे सारे हथियार उसने सुट दिते। सत्संग जी जीवना औखा हो गया। श्री रामचंद्र जी ने जिस वे बनवास मिले उन्होंने पिता राजा दशरथ जी महल से चढ़ के देख रहे अजे पता है कि 14 साल बाद वापस आ जाना है पर विछोड़ा ढलना औखा हो गया जिन्ना चिर अखा ना श्री रामचंद्र जी दिसते रहे उन्ना चिर ही जीवन है जो अखा तो ओले हो गए राजे दशरथ ने महलों तो डिग के पुत्र के वियोग श्री रामचंद्र जी के वियोग प्राण त्याग दिते होर किनिया मिसालां जिहड़ियां हंसा सिंह जी ऐसियां मिलदियां ने वड़े वड़े रोए हन किसे दा कारण कोई है किसे दा कारण कोई है जिस दे बारे ऐसा जिक्र बाणी दे विच आउंदा है तां केवल धन गुरु गोबिंद सिंह महाराज ही हन जिन्हां ने सरबंस वारिया एक भी हंजू नहीं केरिया दूसरे पासे ते वड्डिआं वल्लों दा जिक्र बाणी विच इस प्रकार आउंदा है
समया तेरी मार दे आगे कौन कौन नहीं हो रोया समया तेरी मार दे आगे कौन कौन नहीं हो रोया समया तेरी मार दे सरदान दे इंद्र रवाया परशुराम होया कर आया अजय सुरो मैं पी गया खाए ऐसी दर गए मिले सजाए रोवे राम निकाला वे सीता लक्ष्मण जगन में जा खोए गया, एक ही कारण पापी भया। रो है शेख मशाए कबीर, अंत काल मत लागे पीर। रोवे राजे कान पढ़ाए, हर पर मांगे भीगे आए। रोवे कृपण संचय तन जाए, पंडित रोवे ज्ञान द्वारे। बाली रोए नारे बताए, नारे गंधिया सब संसार। मन्ने ना सोई जिर जाए, औरी करना ले गलाए।
सहस्रदान दे इंद्र रोया, परशुराम रोवे कर आया। अजय सो रोवे भीख्या खाए, ऐसी दरगह मिले सजाए। रोवे राम निकाला भया, सीता लखमण बिछड़ गया। रोवे दैस लंक गवाए, जिन सीता आंधी डोरू आए। रोवे पांडव पे मजूर, जिनके स्वामी रहत है दूर। रोवे जन मेजा खोए गया, एक ही कारण पापी पया। रोवे शेख मशायक पीर, अंतकाल मत लागे पीर। रोवे राजे कन पड़ाए, कर कर मांगे पीखिया जाए। रोवे किरपन संचय तन जाए, पंडित रोवे ज्ञान गवाए। बाली रोवे नाहे पतार, नानक दुखिया सब संसार। मन्ने नाओ सोई जिन जाए, औरी कर्म न लेख लाए। इस शब्द के अंदर वड्डियां वड्डियां दे रोण दा जिक्र आउंदा, भावें कारण अलग अलग ने। कोई किसी कारण रोया, कोई किसी कारण रोया। धन गुरु गोबिंद सिंह महाराज सच्चे पातशाह सरबंस वार के रोए नहीं, बल्कि उस अकाल पुरख वाहिगुरु का शुकराना किया है। एक भी हंजू नहीं कह रहा।
पिता वारे आ पुत्र चारे वारे, एक भी ना हंजू के रहा। वारे आ पुत्र चारे वारे, एक भी ना हंजू के रहा।
ਆਪਣੀ ਅੱਖਾਂ ਦੇ ਸਾਹਮਣੇ ਚਮਕੌਰ ਸਾਹਿਬ ਦੇ ਜੰਗ ਵਿਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ, ਪ੍ਰਾਣਾਂ ਤੋਂ ਵੱਧ ਪੁੱਤਰਾਂ ਤੋਂ ਵੱਧ ਪਿਆਰੇ ਸਿੰਘਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ। ਮਾਛੀ ਵਾਲਾ ਸਾਹਿਬ ਦੇ ਜੰਗਲਾਂ ਚ ਜਾ ਕੇ ਜਿਸ ਵੇਲੇ ਨਾ ਚਰਨਾਂ ਵਿਚ ਜੋੜ ਹੈ, ਨਾ ਪਾਸ ਕੋੜ ਹੈ, ਨਾ ਸੀਸ ਉੱਤੇ ਤਾਜ ਹੈ, ਨਾ ਹੱਥ ਵਿਚ ਬਾਜ ਹੈ, ਜਾਮਾ ਲੀਰੋ ਲੀਰ ਹੈ, ਉਹ ਸਵੇਰੇ ਅਕਾਲ ਪੁਰਖ ਵਾਹਿਗੁਰੂ ਦਾ ਇਸ ਪ੍ਰਕਾਰ ਸ਼ੁਕਰਾਨਾ ਕੀਤਾ। ਸਾਡਾ ਪੱਠ ਖੇੜਿਆਂ ਦਾ ਰਹਿਣਾ, ਸਤਰ ਜੰਗਾ ਯਾਰ ਰੇ ਦਾ ਪੱਠ ਖੇੜਿਆਂ ਦਾ ਰਹਿਣਾ, ਸਤਰ ਜੰਗਾ ਯਾਰ ਰੇ
ਆਹ
ਸੁਖਤੀਆਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ, ਜਿੱਥੇ ਆਨੰਦਪੁਰ ਸਾਹਿਬ ਨੂੰ ਲੱਖਾਂ ਦਾ ਘੇਰਾ ਪਿਆ ਹੋਇਆ। ਕਈ ਮਹੀਨੇ ਹੋ ਗਏ ਨੇ ਘੇਰਾ ਪਏ ਨੂੰ, ਅੰਨ ਦਾਣਾ ਮੁੱਕ ਗਿਆ, ਲੰਗਰ ਮਸਤਾਨਾ ਹੋ ਗਿਆ, ਮੋਠ ਮੋਠ ਛੋਲਿਆਂ ਦੀ ਸਿੰਘ ਅੱਠੀ ਪੈਰੀ ਖਾ ਕੇ ਗੁਜ਼ਾਰਾ ਕਰਦੇ ਨੇ। ਇੱਥੇ ਹੀ ਬਸ ਨਹੀਂ, ਦਰਖਤਾਂ ਦੇ ਪੱਤੇ ਸੂਕ ਕੇ, ਦਰਖਤਾਂ ਦੀਆਂ ਛਿੱਲੜਾਂ ਲਾ ਕੇ ਉਬਾਲ ਕੇ ਆਪਣਾ ਸਮਾਂ ਲੰਘਾ ਰਹੇ ਨੇ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਨੂੰ ਮੰਗ ਰਹੇ ਨੇ। ਵੱਡੇ ਵੱਡੇ ਜਿਹੜੇ ਜਰਨੈਲ ਸੀ ਹਾਰ ਖਾ ਚੁੱਕੇ ਸਨ, ਕਿਸੇ ਦੀ ਹਿੰਮਤ ਨਹੀਂ ਪੈ ਰਹੀ ਕਿ ਦਸੂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦੇ ਜਾਂ ਫੜ ਲਈਏ। ਆਪਸ ਚ ਸੋਚਦੇ ਨੇ ਕਿ ਕੀ ਮੂੰਹ ਦਿਖਾਵਾਂਗੇ ਔਰੰਗਜ਼ੇਬ ਨੂੰ, ਲੱਖਾਂ ਦਾ ਘੇਰਾ ਪਿਆ ਹੋਇਆ, ਬੜੇ ਬੜੇ ਸਾਡੇ ਕੋਲ ਜਰਨੈਲ ਨੇ, ਪਰ ਜੇ ਅੱਗੇ ਨੂੰ ਵਧਨੇ ਆ ਮੂੰਹ ਦਿਖਾਣੀ ਪੈਂਦੀ। ਕੋਈ ਨਵੀਂ ਚਾਲ ਚੱਲੀ ਹੈ, ਆਪਣੇ ਬੰਦੇ ਭੇਜੇ ਮਹਾਰਾਜ ਜੀ ਕੋਲ, ਦਸੂ ਪਾਤਸ਼ਾਹ ਜੀ ਕੋਲ, ਸੱਚੇ ਪਾਤਸ਼ਾਹ ਆਪ ਜੀ ਆਨੰਦਪੁਰ ਸਾਹਿਬ ਛੱਡ ਦੋ, ਜਿੱਥੇ ਆਪ ਜੀ ਦਾ ਦਿਲ ਚਾਹੇ ਆਪ ਜੀ ਵਿਚਰੋ, ਸਿਰਫ ਸਾਨੂੰ ਇੱਥੋਂ ਤੱਕ ਹੀ ਹੈ ਤੇ ਆਪ ਜੀ ਆਨੰਦਪੁਰ ਸਾਹਿਬ ਛੱਡ ਦੋ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਹੁਣ ਤਾਂ ਇਹ ਆਦਮੀ ਭੇਜ ਰਹੇ ਨੇ, ਬੜੇ ਨੀਵੇਂ ਹੋ ਕੇ ਆ ਰਹੇ ਨੇ। ਮਾਰ ਕਹਿੰਦੇ ਧੋਖਾ ਹੈ ਸਿੰਘੋ, ਜਿਹੜੇ ਤਾਂ ਰੱਬ ਦੇ ਪਿਆਰੇ ਹੁੰਦੇ ਆ ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਪਰ ਜਿਹੜੇ ਮਨਮੁਖ ਤੇ ਸਾਕਤ ਹੁੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਇਹ ਬਾਹਰੋਂ ਹੱਥ ਜੋੜ ਰਹੇ ਨੇ, ਸੁਨੇਹਾ ਭੇਜ ਰਹੇ ਨੇ, ਪਰ ਅੰਦਰ ਚਲਾਕੀ ਹੈ, ਧੋਖਾ ਹੈ। ਸਿੰਘੋ ਅਸੀਂ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ। ਮਾਰ ਨੇ ਕਿਹਾ ਇਉਂ ਕਰੋ, ਜਿੰਨੇ ਫਟੇ ਪੁਰਾਣੇ ਕੱਪੜੇ ਨੇ, ਸੁੱਕਾ ਹੋਇਆ ਗੋਬਰ ਹੈ, ਹੱਡੀਆਂ ਨੇ, ਟੁੱਟੇ ਹੋਏ ਛਿੱਤਰ ਨੇ, ਸਾਰੇ ਬੋਰੇ ਭਰ ਦੋ ਔਰ ਗੱਡਿਆਂ ਤੇ ਗਧਿਆਂ ਦੇ ਉੱਤੇ ਛੱਟਾਂ ਲੱਦ ਕੇ ਮਸਾਲਾਂ ਬਾਲ ਦੋ, ਆਵਾਜ਼ ਦੇ ਦੋ ਕਿ ਤਿਆਰੀ ਹੈ ਜਾਣ ਦੀ, ਸਮਾਨ ਜਾ ਰਿਹਾ। ਰਾਤ ਨੂੰ ਮਸਾਲਾਂ ਬਾਲ ਦਿੱਤੀਆਂ, ਜਿਸ ਵੇਲੇ ਉਹਨਾਂ ਨੇ ਦੇਖਿਆ ਉਸ ਵੇਲੇ ਟੁੱਟ ਕੇ ਪੈ ਗਏ ਕਿ ਤੇ ਗੁਰੂ ਮਹਾਰਾਜ ਦਾ ਖਜ਼ਾਨਾ ਜਾ ਰਿਹਾ ਹੁਣ। ਛੱਟਾਂ ਖਿੱਚ ਖਿੱਚ ਕੇ ਆਪਣੇ ਤਮੋਆਂ ਚ ਲੈ ਜਾਂਦੇ ਅੱਡ ਅੱਡ ਕੇ, ਬਹੁਤ ਖਜ਼ਾਨਾ ਹੈ, ਜਿਹੜਾ ਲੁੱਟ ਗਿਆ ਉਹਦਾ ਹੀ ਹੋਏਗਾ। ਕਿਸੇ ਬੋਰੇ ਵਿਚੋਂ ਟੁੱਟੇ ਛਿੱਤਰ ਨਿਕਲਦੇ ਆ, ਕਿਸੇ ਵਿਚੋਂ ਹੱਡੀਆਂ ਨਿਕਲਦੀਆਂ ਨੇ, ਕਿਸੇ ਵਿਚੋਂ ਸੁੱਕਾ ਗੋਬਰ ਨਿਕਲਦਾ ਹੈ, ਕਿਸੇ ਵਿਚੋਂ ਫਟੇ ਪੁਰਾਣੇ ਕੱਪੜੇ ਬਸਤਰ ਨਿਕਲਦੇ ਨੇ। ਬੜੇ ਸ਼ਰਮਸ਼ਾਰ ਹੁੰਦੇ ਆ ਕਿ ਦੇਖੋ ਵੀ ਹੱਥ ਵੀ ਕੁਝ ਨਹੀਂ ਆਇਆ, ਹੁਣ ਤੇ ਮਹਾਰਾਜ ਨੇ ਸਾਡੇ ਤੇ ਭਰੋਸਾ ਨਹੀਂ ਕਰਨਾ। ਫਿਰ ਆਪਣੇ ਏਲਚੀ ਭੇਜਦੇ ਨੇ, ਮਹਾਰਾਜ ਜਿਨ੍ਹਾਂ ਨੇ ਹਮਲਾ ਕੀਤਾ ਸੀ ਬੜੀ ਅੱਛੀ ਸਜ਼ਾ ਦਿੱਤੀ ਹੈ, ਆਪ ਜੀ ਨਿਸ਼ੰਗ ਹੋ ਕੇ ਆਰਾਮ ਨਾਲ ਨਿਕਲ ਸਕਦੇ। ਦਸਮ ਪਾਤਸ਼ਾਹ ਕਹਿੰਦੇ ਸਿੰਘੋ ਆ ਦੇਖਿਆ ਸਭ ਕੁਛ ਕਰਕੇ ਵੀ ਫੇਰ ਦੇਖੋ ਕੀ ਕਹਿ ਰਹੇ ਨੇ। ਅਖੀਰ ਇਹ ਵੱਡੇ ਵੱਡੇ ਜਰੈਨਾਂ ਨੇ ਔਰੰਗਜ਼ੇਬ ਤੋਂ ਚਿੱਠੀ ਲਿਖਾ ਕੇ ਲਿਆਂਦੀ ਜਿਹਦੇ ਵਿਚ ਕੁਰਾਨ ਦੀ ਕਸਮ ਖਾਧੀ ਹੋਈ ਸੀ ਕਿ ਆਪ ਜੀ ਆਨੰਦਪੁਰ ਸਾਹਿਬ ਛੱਡ ਦੋ, ਜਿੱਥੇ ਦਿਲ ਚਾਹੇ ਵਿਚਰੋ। ਗੁਰੂ ਮਹਾਰਾਜ ਜੀ ਕਹਿੰਦੇ ਸਿੰਘੋ ਚਿੱਠੀ ਤਾਂ ਆ ਗਈ ਹੈ, ਠੀਕ ਹੈ ਧਾਰਮਿਕ ਗ੍ਰੰਥਾਂ ਅਸੀਂ ਸਤਿਕਾਰ ਕਰਾਂਗੇ ਕਿਉਂਕਿ ਕੁਰਾਨ ਦੀ ਕਸਮ ਖਾਧੀ ਹੈ, ਪਰ ਅਸੀਂ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਰਾਜਿਆਂ ਦਾ ਕੋਈ ਧਰਮ ਨਹੀਂ ਹੁੰਦਾ, ਮਾਣ ਨਹੀਂ ਹੁੰਦਾ, ਉਹਨਾਂ ਦੀਆਂ ਕਸਮਾਂ ਤੇ ਭਰੋਸਾ ਨਹੀਂ ਕਰੀਦਾ। ਪਰ ਹੁਣ ਸਾਡੇ ਸਾਹਮਣੇ ਇੱਕ ਧਾਰਮਿਕ ਗ੍ਰੰਥ ਦੀ ਗੱਲ ਹੈ ਕਿ ਜੇ ਅਸੀਂ ਨਾ ਸਤਿਕਾਰ ਕਰਾਂਗੇ ਕੌਣ ਕਰੇਗਾ। ਉਸ ਵੇਲੇ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਤਿਆਰੀ ਕੀਤੀ ਗਈ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਉਥੋਂ ਸਿੰਘਾਂ ਨੂੰ ਨਾਲ ਲੈ ਕੇ ਚੱਲਦੇ ਹੈ, ਸਾਰੀਆਂ ਕਸਮਾਂ ਤੋੜ ਕੇ ਇਕਦਮ ਹਮਲਾ ਬੋਲ ਦਿੱਤਾ। ਬਹੁਤ ਦਿਨ ਨੇ, ਠੰਡੀ ਹਵਾ ਚੱਲਦੀ ਹੈ, ਸੀਤ ਲਹਿਰ ਬਾਰਿਸ਼ ਪੈ ਰਹੀ ਹੈ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਨਾਲ ਸਿੰਘ ਦਿੱਤੇ ਇਹਨਾਂ ਦੁਸ਼ਮਣ ਰੋਕਣ ਵਾਸਤੇ। ਕਿਹਾ ਦਸਮ ਪਾਤਸ਼ਾਹ ਮਹਾਰਾਜ ਜਿੱਥੇ ਪਰਿਵਾਰ ਛੋੜਾ ਸਾਹਿਬ ਗੁਰਦੁਆਰਾ ਹੈ ਇੱਥੇ ਪਹੁੰਚ ਜਾਂਦੇ ਨੇ। ਵਚਨ ਕੀਤਾ ਭਾਈ ਦਇਆ ਸਿੰਘ, ਅੰਮ੍ਰਿਤ ਵੇਲਾ ਹੈ, ਇਸ ਸਮੇਂ ਆਨੰਦਪੁਰ ਸਾਹਿਬ ਕੀ ਹੁੰਦਾ ਸੀ? ਸੱਚੇ ਪਾਤਸ਼ਾਹ ਨਿਤਨੇਮ ਹੁੰਦਾ, ਆਸਾ ਦੀ ਵਾਰ ਦੇ ਕੀਰਤਨ ਹੁੰਦੇ। ਮਹਾਰਾਜ ਕਹਿੰਦੇ ਨਿਤਨੇਮ ਕਰੋ, ਆਸਾ ਦੀ ਵਾਰ ਦੇ ਕੀਰਤਨ ਕਰੋ, ਸਾਨੂੰ ਨਿਤਨੇਮ ਦੀ ਭੁੱਖ ਲੱਗੀ ਹੈ। ਇੱਥੇ ਕੀਰਤਨ ਹੋ ਰਿਹਾ, ਸਤਿਗੁਰ ਸੱਚੇ ਪਾਤਸ਼ਾਹ ਸਮਾਧੀ ਵਿੱਚ ਬੈਠੇ ਨੇ, ਪਿਛਲੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਕਰ ਰਹੇ ਨੇ। ਪਤਾ ਲੱਗਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਘੇਰੇ ਵਿੱਚ ਆ ਗਏ ਨੇ। ਉਸ ਵੇਲੇ ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ ਵਰਗੇ ਸੂਰਮੇ ਗਏ, ਘੇਰਾ ਤੋੜਿਆ, ਸਾਹਿਬਜ਼ਾਦਾ ਜੀ ਨੂੰ ਕੱਢ ਕੇ ਲਿਆਂਦਾ। ਉੱਥੇ ਭਾਈ ਉਦੈ ਸਿੰਘ ਜੀ ਸ਼ਹੀਦ ਹੋ ਜਾਂਦੇ। ਇੱਧਰ ਨਿਤਨੇਮ ਦੀ ਅਰਦਾਸ ਹੋਈ, ਜਿਸ ਵੇਲੇ ਹੁਣ ਸਰਸਾ ਪਾਰ ਕਰਨਾ ਸੀ, ਪਾਣੀ ਛੱਲਾ ਮਾਰ ਰਿਹਾ ਹੈ, ਸਰਸਾ ਛੂਕ ਰਿਹਾ ਹੈ। ਉਸ ਵੇਲੇ ਗੁਰੂ ਮਹਾਰਾਜ ਜੀ ਸਿੰਘਾਂ ਸਮੇਤ ਪਰਿਵਾਰ ਸਮੇਤ ਪਾਰ ਕਰ ਰਹੇ ਨੇ। ਜੇ ਸਤਿਗੁਰ ਸੱਚੇ ਪਾਤਸ਼ਾਹ ਚਾਹੁੰਦੇ ਇੱਕ ਬਚਨ ਕਰ ਦੇਣ ਸਮੁੰਦਰ ਸੁਕਾ ਸਕਦੇ ਨੇ, ਪਰ ਉਹ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਦੱਸਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਿੰਘਾਂ ਦੇ ਉੱਤੇ ਪਤਾ ਨਹੀਂ ਕੈਸੇ ਕੈਸੇ ਸਮੇਂ ਆਉਣੇ ਹੈ, ਕਿਹੜੀਆਂ ਕਿਹੜੀਆਂ ਮੁਸੀਬਤਾਂ ਆਉਣਗੀਆਂ, ਉਹਨਾਂ ਨੂੰ ਰਜ਼ਾ ਵਿੱਚ ਰਾਜੀ ਰਹਿਣ ਵਾਸਤੇ ਇਹ ਸਿੱਖਿਆ ਮਿਲੇਗੀ। ਕਿਉਂਕਿ ਹੈ ਤਾਂ ਹੁਕਮ ਵਿੱਚ ਨਾ, ਪੈਜ ਪਾਉਣ ਹੈ ਸਦਵਾਓ, ਪੈਵਜ ਚੱਲੈ ਲੱਖ ਦਰਿਆਓ। ਗੁਰੂ ਪਰਮੇਸ਼ਰ ਆਪ ਹੈ, ਉਹਦੇ ਹੁਕਮ ਚ ਸਾਰੇ ਖੰਡ ਬ੍ਰਹਿਮੰਡ ਸਾਰੇ ਦੇਵਤੇ ਨੇ, ਚਾਹੁੰਦੇ ਇੱਕ ਬਚਨ ਨਾਲ ਸਕਾ ਦਿੰਦੇ ਪਰ ਰਾਜ ਚ ਰਹਿਣਾ ਦੱਸ ਰਹੇ ਨੇ। ਇਹ ਤਾਂ ਸਾਰੇ ਉਸ ਮਾਲ ਦੇ ਇਸ ਪ੍ਰਕਾਰ ਹੁਕਮ ਵਿਚ ਚੱਲਦੇ ਹਨ, ਭਾਵੇਂ ਦਰਿਆ ਹੈ, ਸਮੁੰਦਰ ਹੈ, ਤਾਰੇ ਸਿਤਾਰੇ, ਖੰਡ ਬ੍ਰਹਿਮੰਡ, ਜਿਸ ਬਾਰੇ ਆਪ ਬਚਨ ਆਉਂਦਾ। ਕੌਣ ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿਚ ਦੀ, ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿਚ ਦੀ,
ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿਚ ਦੀ, ਮੇਰੇ ਪਿਆਰੇ ਵਸਦੇ ਨੇ ਪੈ ਵਿੱਚ ਜੀ, ਮੇਰੇ ਪਿਆਰੇ ਵਸਦੇ ਨੇ ਪੈ ਵਿੱਚ ਜੀ, ਵਸਦੇ ਨੇ ਪੈ ਵਿੱਚ ਜੀ, ਵਾਵਾ ਵਾਵਾ ਵਸਦੇ ਨੇ ਪੈ ਵਿੱਚ ਜੀ, ਕੌਣ ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿੱਚ ਜੀ, ਕੌਣ ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿੱਚ ਜੀ,
ਪਾਣੀ ਤੇ ਦੇਵ ਤੇ ਸਾਰੇ ਵਸਦੇ ਨੇ ਪੈ ਵਿੱਚ ਜੀ,
ਵਿੱਚ ਪਵਨ ਹੈ ਸਦਵਾਓ ਪੈਰ ਚੱਲੈ ਲੰਘਿਆਓ,
ਮਾਲਕ ਦੀ ਰਜਾ ਵਿੱਚ ਹੁਕਮ ਵਿੱਚ ਚੱਲਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਉਸ ਮਾਲਕ ਦਾ ਭਾਣਾ ਮੰਨਣਾ, ਰਜਾ ਵਿੱਚ ਰਹਿਣਾ ਦੱਸਿਆ। ਜਦੋਂ ਗੁਰਸਿੱਖ ਤੇ ਕੋਈ ਮੁਸੀਬਤ ਬਣੇਗੀ ਉਹ ਦੇਖੇਗਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਕਿਵੇਂ ਰਜਾਬ ਮੰਨੀਏ, ਕਿਵੇਂ ਭਾਣੇ ਨੂੰ ਮੰਨਿਆ। ਤੁਸੀਂ ਜਿੰਨੇ ਵੀ ਇਤਿਹਾਸ ਪੜ੍ਹਦੇ ਸੁਣਦੇ ਹੋ ਕਿਸੇ ਇਤਿਹਾਸ ਵਿੱਚ ਨਹੀਂ ਆਉਂਦਾ ਵੀ ਇੱਕ ਵੀ ਸਿੱਖ ਡੋਲਿਆ ਹੋਵੇ ਉੱਥੇ, ਜਿਹਨੇ ਕਿਹਾ ਹੋਵੇ ਕਿ ਮਹਾਰਾਜ ਸਰਸਾ ਨਹੀਂ ਅਸੀਂ ਪਾਰ ਕਰ ਸਕਦੇ, ਪਾਣੀ ਉਤਾਰ ਦਿਓ, ਸ਼ਕਤੀ ਵਿਖਾਓ, ਨਹੀਂ ਨਹੀਂ, ਸਾਰੇ ਭਾਣਾ ਮੰਨਣ ਵਾਲਾ। ਭਾਵੇਂ ਸਰਸਾ ਪਾਰ ਕਰਦਿਆਂ ਬਹੁਤ ਨੁਕਸਾਨ ਹੋਇਆ, ਵਿਦਿਆ ਧਾਰਕ ਗ੍ਰੰਥ ਉਹ ਵੀ ਸਰਸਾ ਦੀ ਭੇਟ ਚੜ ਗਿਆ, ਥੋੜੇ ਪੱਤਰੇ ਇੱਕ ਸਿੱਖ ਦੇ ਹੱਥ ਵਿੱਚ ਆਏ, और भी बहुत सारा साहित्य जिहड़ा सिर उड़ गया। सतगुर सच्चे पातशाह जी का परिवार इत्थे तिना हिस्सों में हो जाता। गुरु के महल माता साहिब कौर ते माता सुंदर कौर जी उन्होंने नाल ड्यूटी लगी है भाई साहब भाई मनी सिंह दी ते बाबा दीप सिंह जी दी। हरिद्वार के रस्ते दिल्ली नूं जांदे ने। जगत माता माता गुजर कौर जी ते दोवें छोटे साहबजादे एक पासे हन। इद दसम पातशाह महाराज वड्डे साहबजादे दोवें पंज प्यारे कोई गिनती इतिहास ने 40 दसी है। आप जी चलते चलते इत्थे रोपड़ दे नेड़े पहुंच जांदे है कोटला निहंग खान। उसने बहुत सेवा की निहंग खान ने। भाई बचित्र सिंह जी जख्मी हो चुके सन जिन्हां ने कई जंग कीते ने। आनंदपुर साहब हाथी नाल मुकाबला भाई बचित्र सिंह जी ने कीता सी। हुण भी जंग करदे करदे इन्ने शरीर ते फट ने। दसम पातशाह मां ने वचन किया कि असी अपना सिंह भाई बचित्र सिंह इत्थे छड के जा रहे हैं। इन्हां ने जल्दी शीर छड देना ते तुसी सत्कार नाल इनका संस्कार करना। सच्चे पातशाह उत्थों अगे चल पैंदे ने। पिछों फौजां ने आण घेरा पाया। निहंग खान जिहड़ा कोटरे वाला सी इसने अपनी तलवार कढ ली ते उस कबरे दे सामने खड़ा हो गया जिथे भाई बचित्र सिंह सी। कह लगा सारे किले की तलाशी लै लो सारे कमरों की तलाशी लै लो पर ऐस कमरे दे अंदर मेरा दमाद है मेरी इज्जत का सवाल है मैं कट के मर जांगा पर मैं इस कमरे दे अंदर किसे नूं नहीं जान देंगा नहीं तलाशी लैन दिती। इसकी बेटी नूं जद पता लगा कि मेरे अब्बा जान ने यह गल कही है कि इस कमरे अंदर मेरा दिमाग है उसने सारी जिंदगी शादी नहीं कराई परमेश्वर की भगती की है उसने। भाई बचित्र सिंह जी शरीर छड़ जांदे है उनका सत्कार ना संस्कार हुंदा है वह यादगार गुरुद्वारा साहब बनया हुआ। सतगुर सच्चे पातशाह उत्थों चलते चलते चमकौर साहब तो कुछ पिछे जिथे टिब्बी साहब स्थान है ना उत्थे पहुंचते हैं। इस स्थान की सेवा अपने महापुरशां ने अपनी हत्थी संत रियासी में शुरू कराई सी। उस वेले एक छोटा जिहा कमरा सी उहदे उत्ते भी कोई लेंटर नहीं सी पिया होया। दासवीं यूपी तो आया सी उस वेले ते अरदासा होया ते उत्थे महापुरशां ने फिर सेवा शुरू कराई जिथे टिब्बी साहब स्थान है। इत्थे दसों पातशाह महाराज ने चरण पाए इस धरती नूं पवित्र किया। इत्थों दसों पातशाह महाराज जी ने चमकौर साहब की गढ़ी वाल इशारा किया। आप जिया ने गढ़ी वाल इशारा करके आ वचन किया हमने भी उस मुकाम पर जाना है जल्द तर जिस जगह तुमको अपने कटाने पड़ेंगे सर। ऐ सिंगो और जो गढ़ी दिखाई दे रही है उत्थे जाना है ते उत्थे उस जंग दे अंदर तुसा शहादतां देनियां ने। होंगे शहीद लड़के जे बाकी के दो पिसर आ जिहड़े साहबजादे साडे नाल ने ना दोवें इह भी उत्थे शहीद होणगे। रह जाऊंगा अकेला मैं कल तक लुटा के घर। पहले पिता कटाया अब बेटे कटाऊंगा। कहिंदे 9 साल दी उम्र विच पिता सतगुरु नूं धर्म दी राखी वास्ते तिलक जंजू दी राखी वास्ते दिल्ली तोरिया सी। कहंदे हुण पहले पिता कटाया आ बेटे कटाऊंगा, नानक का बाग खून जिगर से खिलाऊंगा। ये जिहड़ा गुरु नानक साहिब महाराज ने सिखी दा धर्म दा बाग लाया, इहदी पालना कहंदे अपने परिवार दा खून पा के मैं करांगा। आ बचन महाराज कर रहे ने, बाग सिखी दा मैं पालना प्यारे ओ, खून पा के पुत्रां दा सिखी दा मैं पालना प्यारे ओ, खून पा के पुत्रां दा पिता कटाया आ बेटे कटाऊंगा, नानक का बाग खून जिगर से खिलाऊंगा। सतगुरु सच्चे पातशाह जी ऐसे वचन करते ने, उथों चलते चलते चमकौर साहब पहुंचते। इथे पहला बाग च आसन लाए, ये दो भरावां दी गली सी, एक नहीं दे रहा, दूसरे ने कहा सच्चे पातशाह मेरा हिस्सा बराबर है, उन्हें बेनती की महाराज आप जी गढ़ी संभालो। सतगुरु सच्चे पातशाह इस गढ़ी दे अंदर दाखिल हुंदे ने। इतिहासकार दसदे ने कि यह गढ़ी बाहरली जमीन नालों उस वेले 80 फुट करीब उची सी। यह जगह 80 फुट उची। सतगुरु सच्चे पातशाह जिस वेले इस गढ़ी दे अंदर दाखिल होए ने ना ते आप जी मुस्कुराए कहंदे वाह कहंदे सिंघो कदे आनंदपुर साहब की धरती ते सी तुहाडे नाल बचन करदे उही जगह है उही गढ़ी है और इत्थे बहुत भारी जंग होना है धर्म युद्ध होना है क्योंकि दसवें पातशाह महाराज जी ने 14 जंगा लड़िया ने 14 ये सारे धर्म युद्ध ने दुनिया के बड़े बड़े जड़े जंग ने ना वो प्यारे वो तिना चीजा के दुआले घूमते हैं पर सतगुरु सच्चे पातशाह जी दे धर्म युद्ध होए ने धर्म युद्ध आम युद्ध जर जोरू ते जमीन यही कारण हैं पर सतगुरु सच्चे पातशाह जी ने देश की आजादी वास्ते धर्म की राखी वास्ते यह धर्म युद्ध किए हैं। दसवें पातशाह महाराज उत्थे वचन करते ने जिस जाम पै बच्चों को घटाना जे वही है कहंदे आ सिंह वही जगह है कदी असी तुहाडा आनंदपुर साहब वचन करदे सी जिस खिते में हम कहते थे आना जे वही है कल लुट के है जिस जगह से जाना जे वही है जिस जहां पे बच्चों को घटाना जे वही है मट्टी कह देती है ठिकाना जे वही है कहते इथों की तो मिट्टी जड़ी है बोल बोल के इस प्रकार दस रही है कोई टिकाना मिट्टी दसे बोल बोल के कोई टिकाना मिट्टी दसे बोल बोल
बोल बोल के
ਕੀਤੀ ਹੈ ਠਿਕਾਣਾ ਜੇ ਵੋਹੀ ਹੈ। ਪਰ ਕਹਿੰਦੇ ਸਿੰਘੋ ਕਿ ਉਹੀ ਗੜੀ ਹੈ ਜਿਸ ਵੇਲੇ ਸ਼ਾਮ ਪਈ ਰਹਿ ਰਾਸਤੇ ਪਾਠ ਹੋਏ ਥੱਕੇ ਹੋਏ ਸਿੰਘ ਜਿਹੜੇ ਨੇ ਉਹ ਹੁਣ ਆਰਾਮ ਕਰ ਰਹੇ ਨੇ। ਇਧਰ ਪਹਿਰੇ ਲਾਏ ਗਏ ਭਾਈ ਕੋਠਾ ਸਿੰਘ ਵਰਗੇ ਸੂਰਮੇ ਯੋਧੇ ਪਹਿਰੇ ਤੇ ਖੜੇ ਨੇ। ਦਸੂ ਪਾਤਸ਼ਾਹ ਮਹਾਰਾਜ ਜੀ ਨੇ ਆਰਾਮ ਨਹੀਂ ਕੀਤਾ। ਪਹਿਰੇਦਾਰਾਂ ਦੇ ਕੋਲ ਗਏ, ਸਿੰਘੋ ਤੁਸੀਂ ਥੋੜਾ ਆਰਾਮ ਕਰ ਲਓ, ਪਹਿਰਾ ਅਸੀਂ ਦਿੰਦੇ ਹਾਂ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਆਰਾਮ ਕਰ ਲਓ, ਪਹਿਰਾ ਅਸੀਂ ਦਿਆਂਗੇ। ਮਰ ਕਹਿੰਦੇ ਤੁਸੀਂ ਆਰਾਮ ਕਰੋ। ਸਿੰਘ ਕਹਿੰਦੇ ਮਹਾਰਾਜ ਸਾਨੂੰ ਆਪ ਜੀ ਨੇ ਪਹਿਰੇ ਦੀ ਜਿਹੜੀ ਸੇਵਾ ਬਖਸ਼ੀ ਹੈ ਅਸੀਂ ਪਹਿਰਾ ਦਿਆਂਗੇ। ਸਤਿਗੁਰ ਸੱਚੇ ਪਾਤਸ਼ਾਹ ਹੁਣ ਕੱਲੇ ਕੱਲੇ ਸਿੰਘ ਕੋਲ ਤੇ ਸਾਹਿਬਜ਼ਾਦਿਆਂ ਕੋਲ ਆਉਂਦੇ ਨੇ। ਇਹ ਗੁਰਸਿੱਖ ਇਹ ਸਿੰਘ ਸੂਰਮੇ ਅੱਜ ਕਿਵੇਂ ਆਰਾਮ ਕਰ ਰਹੇ ਨੇ? ਘੋੜਿਆਂ ਦੀਆਂ ਕਾਠੀਆਂ ਸਰਾਣੇ ਥੱਲੇ ਰੱਖੀਆਂ ਨੇ, ਕੋਈ ਲੇਫ ਵਿਛਾਉਣਾ ਥੱਲੇ ਵਾਸਤੇ ਨਹੀਂ। ਧਰਤੀ ਤੇ ਲੇਟੇ ਹੋਏ ਨੇ, ਪੋਹ ਦੀਆਂ ਰਾਤਾਂ, ਠੰਡੀ ਹਵਾ, ਕਮਰ ਕੱਸੇ ਖੋਲ ਕੇ ਹੀ ਆਪਣੇ ਉੱਤੇ ਲਏ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕੱਲੇ ਕੱਲੇ ਸਿੰਘ ਦੀ ਦਸਤਾਰ ਸੈੱਟ ਕਰ ਰਹੇ ਨੇ, ਸਹੀ ਕਰ ਰਹੇ ਨੇ। ਕਿਸੇ ਦੇ ਕੇਸ ਖੁੱਲੇ ਹੈ, ਦਸਤਾਰਾ ਖੁੱਲੇ ਹੈ, ਕਾਠੀਆਂ ਥੱਲੇ ਰੱਖ ਕੇ ਉਹਦਾ ਸਰਾਣਾ ਸਹੀ ਕਰ ਰਹੇ ਨੇ। ਕੱਲੇ ਕੱਲੇ ਨੂੰ ਪਿਆਰ ਦੇ ਰਹੇ ਨੇ, ਸਿਰ ਤੇ ਚਿਹਰੇ ਤੇ ਹੱਥ ਬਖਸ਼ਾਂ ਵਾਲਾ ਫੇਰ ਰਹੇ ਨੇ। ਵਾਹ ਮੇਰੇ ਸਿੰਘੋ, ਕੱਲ ਨੂੰ ਤੁਸੀਂ ਧਰਮ ਯੁੱਧ ਦੇ ਅੰਦਰ ਸ਼ਹੀਦ ਹੋਣਾ। ਕਦੀ ਕੱਲੇ ਕੱਲੇ ਸਿੰਘ ਦੇ ਸਰਾਣੇ ਵਾਲੇ ਪਾਸੇ ਖਲੋਂਦੇ ਨੇ ਹੱਥ ਜੋੜ ਕੇ, ਕਦੀ ਪੈਰਾਂ ਵੱਲ ਜਾ ਕੇ ਖੜੇ ਹੋ ਜਾਂਦੇ ਨੇ। ਇਸ ਤਰ੍ਹਾਂ ਕਰਦੇ ਕਰਦੇ ਸਾਹਿਬਜ਼ਾਦਿਆਂ ਦੇ ਕੋਲ ਆ ਗਏ। ਜਿਸ ਵੇਲੇ ਇੱਥੇ ਪਹੁੰਚੇ, ਵਿਦਵਾਨ ਲਿਖਦਾ ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ, ਚਲ ਦੋਗੇ ਆਪ ਅੱਬਾ ਕੋ ਮੁਸੀਬਤ ਮੇ ਜਗੜ ਕਰ, ਥੇ ਚਾਰ ਹੋ ਅਬ ਦੋ ਹੀ। ਕਹਿੰਦੇ ਚਾਰ ਸਾਹਿਬਜ਼ਾਦੇ, ਦੋ ਵਿਛੜ ਗਏ, ਤੁਸੀਂ ਹੁਣ ਦੋ ਕੋਲ ਹੋ। ਸ਼ਹਿਰ ਜੇ ਵੀ ਨਾ ਹੋਗੇ, ਸਵੇਰ ਨੂੰ ਇਹਨਾਂ ਦੋਵਾਂ ਦਾ ਵੀ ਵਿਛੋੜਾ ਪੈਣਾ। ਉੱਥੇ ਗੁਰੂ ਮਹਾਰਾਜ ਜਿਹੜਾ ਬਚਨ ਕਰਦੇ ਨੇ, ਕਹਿੰਦੇ ਜਦੋਂ ਇਹਨਾਂ ਦਾ ਵਿਛੋੜਾ ਪੈ ਗਿਆ, ਇਹ ਸ਼ਹੀਦ ਹੋਣਗੇ ਨਾ, ਹਮ ਸਬਰ ਕਰੇਂਗੇ ਜੋ ਅਗਰ ਇਹ ਵੀ ਨਾ ਹੋਗੇ। ਕਹਿੰਦੇ ਉਸ ਵੇਲੇ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਾਂਗੇ। ਆ ਮਹਾਰਾਜ ਦਸੂ ਪਾਤਸ਼ਾਹ ਬਚਨ ਕਰਦੇ ਨੇ, ਉਹ ਕਰਾਂਗਾ ਸਬਰ ਹੱਥੀ ਪੁੱਤਰਾਂ ਨੂੰ ਵਾਰ ਕੇ, ਕਰਾਂਗਾ ਸਬਰ ਹੱਥੀ ਹੱਥੀ صبر کریں گے جو اگر یہ بھی نہ ہوں گے. مر کہندے اسی اکال پرش وجدا اس لیے شکرانہ ہی کریں گے. امرت ویلا ہویا نت نیم ہوئے ہن سورج چڑھ گیا ادھرلے پاسے باہرلے پاسے تیاریاں جنگ دیا. بڑی خوشی ہے کہ ایک چھوٹی گڑی تے صرف چالی نے مارے دے نال اس گڑی دی تے موٹ موٹ مٹی نہیں سانو آنی. اسی تا جیو دے ہی پھڑ لواں گے یا شہید تے کاری دیاں گے. نعرے لگ رہے نے باہرلے پاسے جا لی تے ادھ دسو پاشاہ مہارے کہندے سنگو جڑا اسی بچن کیتا سوا لاکھ سے ایک لڑاؤں تب میں گوبند سنگھ نام کہاؤں کہ تسی ایتھے پورا کرنا اس جنگ دے وچ. یہ جڑی ظلم دی اگ ہے یہ شہیداں دے خون نال ٹھنڈی ہوئے گی. اگ ظلم دی بجاؤنی میرے خالسا ڈول ڈول خون اپنا ستگرو سچے پاتشاہ کہندے اے خالسا تواڈے اندر میرا سارا تیج سارا پرتاپ ہے. اے خالسا خالسا اکال پرکھ کی فوج اے کسے منک دی جاں کسے راجے دی فوج نہیں. خالسا اکال پرکھ کی فوج پرگٹے ہو خالسا پرماتم کی موج. جب لا خالسا رہ نیارا تب لگ تیج دیو میں سارا. دنیا تے اپنے واسطے مردی ہے. ایک گرو کا خالسا نیارا ہے جڑا دوسرے نوں بچاؤ واسطے اپنے پران دیندا ہے. دیش قوم دھرم دی راکھی واسطے اپنا آپ نشاور کردا ہے. دتا خالسا تینوں تیج اپنا میں دتا خالسا
جی
ਇਤਿਹਾਸ ਵਿਚ ਇਹ ਪਹਿਲੀ ਜੰਗ ਹੈ ਜਿਹਦੇ ਵਿਚ ਇਕ ਪਾਸੇ ਕੇਵਲ 40 ਤੇ ਇਕ ਪਾਸੇ 10 ਲੱਖ ਫੌਜ। ਹੁਣ ਇਨ੍ਹਾਂ ਦੇ ਤਾਂ 10 ਲੱਖ ਦੇ ਵਿਚ 40 ਤੋਂ ਵੱਧ ਜਰਨੈਲ ਹੀ ਸਨ, ਇਧਰ ਤੇ 40 ਸਿੰਘ ਨੇ ਕੇਵਲ, ਇਨ੍ਹਾਂ ਦੇ ਤੇ ਵੱਡੇ ਵੱਡੇ ਜਿਹੜੇ ਜਰਨੈਲ ਨੇ ਉਨ੍ਹਾਂ ਦੀ ਵੀ ਗਿਣਤੀ 40 ਨਾਲੋਂ ਉਪਰ ਸੀ। ਸਾਧ ਸੰਗਤ ਜੀ, ਇਤਿਹਾਸਕਾਰਾਂ ਨੇ ਕੁਝ ਜਰਨੈਲਾਂ ਦੇ ਨਾਂ ਲਿਖੇ ਹੈ ਜਿਹਦੇ ਵਿਚ ਇਨ੍ਹਾਂ ਦਾ ਮੁਖੀ ਜਿਹੜਾ ਸੀ ਸੂਬਾ ਵਜੀਦ ਖਾਂ ਸਰਹੰਦ ਵਾਲਾ ਸੀ, ਨਾਰ ਖਾਂ ਮਲੇਰਕੋਟਲੇ ਵਾਲਾ, ਗੈਤ ਖਾਂ ਮਾਇਲ ਖਾਂ, ਖਾਨ ਬਹਾਦਰ ਸਮਾਨ ਖਾਂ, ਸੁਲਤਾਨ ਖਾਂ ਜਹਾਨ ਖਾਂ, ਮੀਏ ਖਾਂ ਭੂਰੇ ਖਾਂ, ਨੂਰੇ ਖਾਂ ਫੂਨ ਖਾਂ, ਗੁਲ ਖਾਂ ਸੈਨੀ ਖਾਂ, ਖਲੀਲ ਖਾਂ ਮਿਰਜ਼ਾ ਹਯਾਤ ਬੇਗ, ਕਰਮ ਬੇਗ ਸਈਦ ਮਹਿਮੂਦ ਅਲੀ, ਯਾਹਰ ਬੇਗ ਖਵਾਜਾ ਮੁਹੰਮਦ ਮਰਦੂਦ, ਜ਼ਬਰਦਸਤ ਖਾਂ ਲਾਹੌਰ ਵਾਲਾ, ਐਸੇ ਐਸੇ ਜਰਨੈਲ ਜਿਹੜੇ ਫੌਜਾਂ ਲੈ ਕੇ ਆਏ ਨੇ। ਹਰ ਇਕ ਦੇ ਅੰਦਰ ਹੈ ਕਿ ਮੈਂ ਅੱਗੇ ਹੋਵਾਂ, ਕਿਉਂਕਿ ਅੱਜ ਵਰਗਾ ਮੌਕਾ ਨਹੀਂ ਮਿਲਣਾ। ਅੰਦਰ ਤੇ ਭੁੱਖਣ ਭਾਣੇ ਸਿੰਘ ਤੇ ਉਹ ਵੀ ਸਿਰਫ 40 ਹੈ। ਜੇ ਕਹਿੰਦਾ ਮੈਂ ਜੀਵਦਿਆਂ ਫੜ ਕੇ ਦਸੂ ਪਾਤਸ਼ਾਹ ਨੂੰ ਔਰੰਗਜ਼ੇਬ ਕੋਲ ਲੈ ਜਾ ਜਾਂ ਸੀਸ ਲੈ ਕੇ ਇਹਨਾਂ ਦਾ ਪਹੁੰਚ ਜਾਵਾਂ, ਪਤਾ ਨਹੀਂ ਮੈਨੂੰ ਕਿਹੜੇ ਦੇਸ਼ ਦੀ ਬਾਦਸ਼ਾਹੀ ਔਰੰਗਜ਼ੇਬ ਦੇ ਦੇਗਾ। ਪਿਆਰਿਆ, ਸਾਰੇ ਕਾਲੇ ਪਏ ਹੋਏ ਨੇ, ਤਿਆਰੀਆਂ ਨੇ। ਇਧਰ ਦਸੂ ਪਾਤਸ਼ਾਹ ਮਹਾਰਾਜ ਜੀ ਸਿੰਘਾਂ ਨੂੰ ਤਿਆਰ ਕਰ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਐ ਖਾਲਸਾ, ਮੇਰਾ ਪ੍ਰਤਾਪ ਮੇਰਾ ਤੇਜ ਤੁਹਾਡੇ ਅੰਦਰ ਹੈ, ਤਿਆਰੀ ਹੋ ਗਈ ਹੈ। ਪੱਥਿਆਂ ਦੇ ਵਿੱਚੋਂ ਤੀਰ ਛੂਕ ਰਹੇ ਜਿਵੇਂ ਕਾਲੇ ਨਾਗ ਛੂਕਦੇ ਹੈ, ਵਰਸ਼ਿਆਂ ਨੇ ਜਬਾਨਾਂ ਉਹ ਕੱਢੀਆਂ ਜਿਵੇਂ ਨਾਗ ਬਾਹਰ ਕੱਢ ਰਹੇ ਨੇ ਕਿ ਅਸੀਂ ਜ਼ਾਲਮਾਂ ਦੇ ਦਿਲ ਚੱਟਣੇ ਹੈ। ਤੀਰ ਛੂਕ ਰਹੇ, ਅਸੀਂ ਕਈ ਕਈ ਛਾਤੀਆਂ ਪਾਰ ਕਰਾਂਗੇ। ਮਿਆਨਾ ਵਿੱਚੋਂ ਤਲਵਾਰਾਂ ਸ੍ਰੀ ਸਾਹਿਬਾਂ ਖੜਕ ਰਹੀਆਂ ਨੇ ਕਿ ਸਾਨੂੰ ਛੇਤੀ ਬਾਹਰ ਕੱਢੋ, ਇਹ ਜਿਹੜੇ ਧਰਮ ਦਾ ਫੋੜਾ ਬਣੇ ਹੋਏ ਨੇ, ਅਸੀਂ ਇਨ੍ਹਾਂ ਦੇ ਸੀਸ ਉਤਾਰਾਂਗੇ। ਉਸ ਵੇਲੇ ਜਿਹੜੀਆਂ ਢਾਲਾਂ ਨੇ ਕਹਿੰਦੀਆਂ, ਅਸੀਂ ਸੁਖ ਵੇਲੇ ਤੇ ਪਿੱਛੇ ਰਹਿੰਦੀ ਹਾਂ, ਜਦੋਂ ਦੁੱਖ ਮੁਸੀਬਤ ਬਣਦੀ ਅਸੀਂ ਸਭ ਤੋਂ ਅੱਗੇ ਹੋ ਕੇ ਵਾਰ ਚੱਲਦੀ ਹਾਂ। ਤਿਆਰੀਆਂ ਨੇ ਸਾਰੇ ਸ਼ਸਤਰ ਵੀ, ਔਰ ਹਰ ਇੱਕ ਸਿੰਘ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸ਼ਹਾਦਤ ਪਾਉਣ ਦਾ ਇਸ ਪ੍ਰਕਾਰ ਚਾਅ ਹੈ। ਸਾਸਨ ਕਿਸੇ ਨੂੰ ਡਰ ਨਹੀਂ, ਭੈ ਨਹੀਂ, ਰੋਸ ਨਹੀਂ, ਬਲਕਿ ਸ਼ਹੀਦ ਹੋਣ ਦਾ ਚਾਅ ਹੈ। ਔਰ ਹਰ ਇੱਕ ਦੀ ਰਸਨਾ ਤੋਂ ਆਵਾਜ਼ ਆ ਰਹੀ ਹੈ, ਉਹ ਚਾਅ ਮਰਨੇ ਦਾ ਮੈਨੂੰ ਗੁਰਾਂ ਦੇ ਦੁਆਰੇ,
ਆਮੇਨ।
सवेरे जंग शुरू हो गया। दसों पातशाह महाराज उपर ममती विच वारे विच ने, तो सारे शस्त्र हन और इधर सिंघा ने कोने अलग अलग मले हुए ने। हुण ओ की सोचते हैं, कहिंदे पौड़ी दे राही अंदर छाला मार के चले जो हथ हथ ही फड़ लो। जिसने पहला जरनैल आया ना, महाराज ने तीर मारा शूकदा है, लगा पुट्ठा के डिग पिया। दूसरा नारखा आया, गुरमान ने गुरज मारी, सिर फेर के रख दिता, वो पुट्ठा के डिग पिया। जिहड़ा तीसरा सी ख्वाजा मुहम्मद मरदूद, हुण ओ चल लगा। हुण सारे हैरान हो गए, क्या बनिया की पहली सट्टे दो जरनैल खत्म। इधरले पासे जे कोई होर से उच्चा करता सिंह, उहदा सिर कद्दू वांगू ला दिंदे। जिसले तीसरा जरनैल ख्वाजा मुहम्मद मरदूद उपर नूं होया ना, ते अजे गुरु महाराज ने तीर चिले ते चढ़ाया ही है, ये वैसे थले डिग पिया, लुक गया है। महाराज नूं कैर लिखिया, कहिंदे कैर है जे किते इहदी तां आ जांदा इहनूं वी तीर असीं बख्श देणा सी। कहिंदे इधर जरा वजीर खां सूबा सरहंदा, कह लगा वह की बनिया, तुझे तो कहते हथ ही फड़ लेना, गां नहीं होंगे पर होवे केड़ा गां। जेड़ा उपर हों सिर झड़ जाता। उस वेले पंजा प्यार जो भाई हिम्मत सिंह जी ने गुरु महाराज ने थापड़ा दिता, नाल सिंह दिते पंज, घोड़े ते सवार होके रण भूमि के अंदर उतरिया सूरमा। इतिहासकार दसते ने सवा पैर जंग किया भाई हिम्मत सिंह ने, सवा पैर। सारे हैरान होंदे है, दसों पातशाह महाराज वर्गा गुरु भी संसार ते कोई नहीं, ते जरनैल भी कोई नहीं होना प्यारे हो। भवानी का पहला युद्ध होया ना पौटा साहब के नेड़े, बड़े बड़े जाके जरनैल देखते हैं भी इन्ने उदो सिख भी नाल नहीं सी, कोई शस्त्र भी नहीं समझे, अभ्यास ही नहीं सी खास होया, पर फतेह दसम पातशाह की हुई है। किहड़े ढंग नाल उसने जंग कीता सी, सतगुरु सच्चे पातशाह दरख्त दे नाल जिथों तीर चलाउंदे सी, नीवी जगह जंग हो रहा सी, उत्थों जमुना नूं पार करदे सी, और राजे ते फौजा उन्हां नाल नाल सांभी जांदे सी। जिथे भगाणी साहब है इत्थे सारे हथियार शस्त्र जिहड़े सी बाकी बारे स्टोर किए हुए सी, इत्थे सप्लाई होण। ऐसी तरतीब, ऐसे जरनैल संसार के अंदर कोई नहीं प्यारे। सतगुरु सच्चे पातशाह जी ने भाई हिमल सिंह नूं भेजा, सवा पैर जंग कीता प्यारे, अखीर लड़दा लड़दा सूरमा जिहड़ा सी ओ जंग दे विच शहीद हो जांदा है। इधर दसूं पातशाह महाराज जकारे छड़दे है, नाले तीर छड़दे है, जिहड़े कई कई इक इक तीर कई कई छातियां नूं चीर के लंघदा शासन दी। 10 लाख फौज नूं तरथल पै गई शासन दी, हफड़ा दफड़ी पै गई, बन की रहा है। कहिंदे मुठ्ठी भर, इह तां जिवें कितें आकाशां तों उतरदे आउंदे है। सारे हैरान हुंदे ने, साध संगत जी दुनिया तां मरदी है, पूरा दे पूर आ रहे, पूरा दे पूर जा रहे हैं, पर मरदी जाज किसी वेले नूं है प्यारे, जिन्हां ने देश कौम धर्म तों आपा आप वारिया है, जिन्हां ने जीवन गुरु लेखे लाया है। वक्ते गुजरान मेल गुजर जाता है, इंसान आता है आके मर जाता है जिंदा जवेद और नेक अंजाम, जो आके कोई काम भी कर जाता है। मरदा मरदा सब जग मरिया, मरना कोई ओ जानदा, मरदा मरदा सब जग मरिया, मरना कोई ओ जानदा। मरना कोई हो जाए,
تن کوئے ایسے مرنی تو مرا مرتا مرتا جان ہوا مرتی نہ جانا تو ایسے مرنے جو مرا ایسے مرنے جو مرا اور نہ مرنا ہو
شادی جیت مرے حکمے بوجھے سوئے نانک ایسی مرنی جو مرے تاں سد جیون ہوئے کسے ویلے نو جاج آئی ہے مرن دی تن گرو کے پیارے جڑے ہس ہس کے شہادتاں دے رہے ہیں شہیدیاں پا رہے ہیں صاحبزادہ بابا جیت سنگھ جی آئے اگے ستگرو مہاراج جی نے تھاپڑا دتا صاحبزادہ بابا جیت سنگھ اس تھاپڑے دے وچ ہی سب کچھ ہے جد شاوا کیا ہے واہ واہ کیا ہے تھاپڑا دتا ہے نا تو او دے نال اشارہ ہے کہ تیرے دادا جی گرو تیغ بہادر مہاراج جیت سنگھ تیرا نام اس نے رکھا سی جدو پگانی دا جد جتیا تے صاحبزادہ اجیت سنگھ دا اس نے اوتار ہویا سی ماتا سندر کور دی دے گرہ ویکھے تے دسو پادشاہ مہاراج نے نام رکھا سی اجیت سنگھ جڑا کسے کو بھی جتیا نہ جاوے تے اج کسے کو بھی جتیا نہیں جانا جت تیری ہونی ہے تو نویں پاشا گرو تیغ بہادر مہاراج دا پوترا ہے دسویں پاشا تو صاحب زیادہ ہے تے تھاپڑا دے کے جنگ نو توڑیا صاحب زیادہ جیت سنگھ صاحب زیادہ جیت سنگھ جی گھوڑے تے سوار ہو کے اس رن بھومی دے اندر اتر دے نے دشمنا نے گھیرا پا لیا دوالے آپ جی تیر تے تیر چلا رہے نے وڈیا وڈیا نے پٹھیا کیتا ہے جس نے پتھے دے وچو تیر مگ گئے اس نے برشا لے لیا لیت پروئے پٹھان کو سب انسان دکھلائے دیکھتے ہی سب کہتے ہیں ارے خدا اے خدا اے خدا اے خدا ایک ہی بند ہے جدھر رو گھومدا ادھر ہی ستھر بچھائی جاتا ہے آج دا برشا ایک پٹھان دی دے وچ فس گیا کھنڈا ہو گیا اتے ہی چھڈ دتا اس نے سری صاحب میان چو کھچ لی تال تلوار نال جنگ ہو رہا آپ جی کا گھوڑا زخمی ہو گیا ڈگے گھوڑا چڑھائی کر کے آپ جی پیدل چل پے نے نال جڑے سنگھ سن آپ جی دے ست وہ بھی شہید ہو گئے جنگ کردے کردے صاحبزادہ جی کلے رہ گئے پر پٹھ دے بھی وار خارے وڈیا وڈیا دے سر اتار رہے نے اس ویلے خیر آپ جی نو کنیاں گولیاں لگیاں کنے تیر لگے برچے لگے تے آپ جی شہادت دا جام پی کے دسم پاتشاہ مہاراج دیکھ رہے جنگ صاحبزادے دا اور واہ واہ کر رہے جب صاحبزادہ شہید ہوئے تے دسم پاتشاہ مہاراج کال دا شکرانہ کرتے ہوئے اتے جکارا چھڑ دے ساس صاحبزادہ بابا جہار سنگھ جی ایک دم اگے آ جاندے پتا جی مینو آگیا دیو عمر چھوٹی ہے چڑھ دی کلا ہے صاحبزادہ جہار سنگھ نو تیار کر کے تھپڑا دے کے توڑیا جس ویلے گھوڑے تے سوار ہو کے دن بھومی وچ جاندے نے نا تے اتہاس کا لکھدے کہندے کئیاں دا دل کردا ہے جی ہتھوں مریے مکت ہو جان گے اینے سونے صاحبزادے پر پھر من بے ایمان سن کہندے گھیرا پا لو شہید کر دو صاحبزادہ دی آہو لائے جاندے ہیں دشمنوں دے جس پاسے بھی جاندے نے جب دیکھے ہو جو جہار سنگھ سما پہنچے ہو آن دوروں دل میں جائے کہ کر کہ رہی کمان آپ جی بھی چلدے چلدے کئی دشمنوں دیا سفا وچھاؤندے ہیں خیر کنے تیر کنے نیجے چھاتی تے کھادے آپ ہی شہادت جام پی جاندے نے اس نے دسم پاتشاہ مہاراج جکارا چھڑ دے اس واحدی رجا نو اس پرکار من رہے نے
وہاں میرے پیارے
رکھیا جات کیوں رکھیا جائے جس تے ہوا سوئی پر جانا تا اس ہی مائے سمائے تو ہے واہو تیری رہ جائے جو شکرہ سوئی پر ہوئے با اور نہ کرنا جائے اس کا شکرانہ کر دینے پائی موگم سنگھ جی پائی صاحب سنگھ جی انہوں نے بھی نال سنگھ دیتے واری واری وہ بھی رنگ بھومی چترے نے شہادت جام پی رہے ہیں اس جنگ دے اندر اس جنگ دے اندر دسم پاتشاہ مہاراج جی نے سوا سوا لکھ نال ایک اس پرکار لڑایا ہے وہ سوا لکھ نال ایک نور لاوے تن دسی
نہ شام پی گئی، رات ہو گئی، اس ویلے پنت خالصے دے وچار کیتی، سچے پاشن بینتی کیتی، مہاراج دیش واسطے قوم واسطے آپ جی دا اتھو صحیح سلامت نکلنا بڑا ضروری ہے. دسوں پاشا کہندے بھائی دیا سنگھ تواڈے اسی جنگ دیکھے، تسی ہر جنگ وچ پاس ہوئے، ہر پرچے وچ پاس ہوئے، کل تسی میرا جنگ دیکھو، تسی میں آپ جنگ لڑاں گا. اس ویلے پنج سنگھاں نے گرمتا کیتا، جہدے وچ بھائی دیا سنگھ جی، بھائی دھرم سنگھ، بھائی مان سنگھ، بھائی سنگت سنگھ، بھائی سنت سنگھ. سچے پاتشاہ پنت خالصے نو آپ جی نے بخشش کیتی ہے، خالصا میرے روپ ہے خاص، خالصے میں ہوں کرن واس. ہن پنت خالصے دا حکم ہے، اس ویلے پنت خالصے نے حکم سنایا ہے کہ آپ جی اس گڑی وچوں صحیح سلامت باہر نکلو، اسی شہیدیاں پاواں گے جڑے باقی رہنے. مہاراج جی نے پنت خالصے دے حکم اگے سی چکایا ہے. اس ویلے تیارے کیتے کہ ساڈے نال بھائی دیا سنگھ، بھائی دھرم سنگھ تے بھائی مان سنگھ جان گے، باقی تسی ایتھے سویرے جنگ کر کے شہادتاں دینیاں نے. بھائی سنگت سنگھ جی نو اپنی جگہ بٹھایا، کلگی جگہ دتی ہے. اے بھائی سنگت سنگھ جی دا جنم پٹنہ شہر دی ترتی تے ہویا، سچے پاتشاہ جی نالوں تین مہینے چھوٹے سن. بھائی سنگت سنگھ جی دی ماتا تن ماتا گجر کور جی دی سیوا داس، تین مہینے چھوٹے عمر وچ تے سچے پاتشاہ دے ہانی تے نال کھیڈیا کردے. ایک دن گنگا دے وچ بچے کھیڈ رہے ہیں، بالا پریتم جی بھی کھیڈ رہے، ایک پاسے بالا پریتم جی، ایک پاسے بھائی سنگت سنگھ جی چھوٹی عمر، اس ویلے بھائی سنگتیا نام سی سنگتیا، ایک دوجے تے ہتھاں نال پانی مار رہے دوہاں دو ہتھاں نال. بالا پریتم جی نے انہیں جور نال پانی تے پایا، اے چھڈ کے گنگا چ دوڑ گیا تے کالی دے نال دوڑدا ہویا اپنی دستار بھل کے دسو پاتشاہ دستار جیڑی بار سی اس تے رکھ لی تے دوڑ پیا. اس ویلے دسو پاتشاہ نے بچن کیتا ہے، کہندے کالا کیوں پہنا، سما آئے گا اپنی ہتھی تیرے سر تے رکھاں گے. اپنی ہتھی پتا سی کہ چمکور صاحب اپنی جگہ اس نو بٹھاونا ہے، اور یہ بھی اتہاس کردا ہے کہ دی صورت ملدی سی مہاراج دے نال. اپنی جگہ بٹھایا، اس ویلے تیاری کیتی، آپ جی نے اپنے چرنوں کا جوڑا اتنے لا دیتا، سینے بے سینے بچن چلیا ہوں. سکھ دے سچے پاتشاہ اگے تا جنگل ہے، پکھڑے دے کنڈے نے، اس ویلے نہر نہیں سی نکلی، مہاراج آپ جی نے جوڑا کے اتار دیتا ہے. دسو پاتشاہ کہندے سنگھو اس رن بھومی دے اندر میرے پرانا نالوں پیارے سنگھ شہید پے نے، جنہ دے کیساں وچ امرت دے شٹے پے نے، کتے ساڈا جوڑا انہاں دے کیساں نہ لگ جاوے. جوڑا اتار کے نکلے، جتھے تاڑی صاحب ایتھے مہاراج نے تاڑی ماری ہے، آواز دتی ہے، اور اس ویلے ہفڑا دفڑی پی گئی ہے. مہاراج نے تیر چلائے، جڑا سامنے آیا مسال جی نو تیر ماریا، شری صاحب دے نال چٹکائی جاندے، اگے ترے جاندے. بھائی دیا سنگھ، بھائی دھرم سنگھ تے بھائی مان سنگھ حکم سی بھی تارے نے سیدھ تے تسی آنا، اگے جا کے آپاں کٹھے ہو جاؤں گے. دسو پاتشاہ مہاراج اس رن بھومی دے وچوں ہن پار ہوئے نے، جس رن بھومی دے اندر سچے پاتشاہ جی دے صاحبزادے شہید نے، سنگھ شہید نے. دنیا دے اندر غریب تو غریب بھی کوئی نہیں کہندا کہ میں اپنے پتراں نوں ففڑ نہ پاواں، جے کسے دے گھر کوئی پانا ورت جاوے تے غریب تو غریب بھی پیار ایسا نہیں کردا کہ اپنے پتراں دے بھی ففڑ نہ پاوے. فتن گرو گوبند سنگھ مہاراج اج اس طرح ہی انہاں شہیداں نوں چھڈ کے اس اکال پرش دے حکم نوں مندیا ہویا، پنت خاص دے حکم نوں مندیا ہویا جا رہے تھے. تن ستگرو سچے پاتشاہ اتہاس ہور بہت کچھ ہے، سما نہیں. جس نے اگے جانے نے چرنوں کے پکھڑے دے کنڈے، خون سمد ہے، آپ جی کا جاما لیرو لیر ہے، نہ چرنوں جوڑا ہے نہ پاس کوڑا ہے، ਨਾ ਸ਼ੀਸ ਤੇ ਤਾਜ ਹੈ, ਨਾ ਹੱਥ ਚ ਬਾਜ ਹੈ, ਜਾਮਾ ਲੀਰੋ ਲੀਰ ਹੈ। ਚਲਦੇ ਚਲਦੇ ਆਪ ਜੀ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿਚ ਪਹੁੰਚਦੇ ਨੇ। ਉਥੇ ਜਾ ਕੇ ਆਪ ਜੀ ਕੋਈ ਰੋਸ ਨਹੀਂ ਪਿਆਰ, ਬਲਕਿ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਤੇ ਆ ਉਚਾਰਨ ਕਰ ਰਹੇ ਨੇ, ਉਹ ਸਾਡਾ ਮੱਠ ਖੇੜਿਆ ਜਾਤਰੀ ਦੇ ਰਿਹਾ। ਅਗਲੇ ਐਤਵਾਰ ਨੂੰ ਇਸ ਸਥਾਨ ਤੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਹਾਰਾਜ, ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ। ਉਸ ਤੋਂ ਬਾਅਦ 1 ਜਨਵਰੀ ਨੂੰ ਇਸ ਥਾਂ ਤੇ ਦਸਵੇਂ ਪਾਤਸ਼ਾਹ ਅਮਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ, ਗੁਰਪੁਰਬ ਪ੍ਰਕਾਸ਼ ਦਿਹਾੜਾ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਨੇਕ ਭੁੱਲਾਂ ਹੋ ਗਈਆਂ ਹੋਣਗੀਆਂ, ਪੰਜਾਬ ਸਮਝ ਕੇ ਖਿਮਾ ਕਰਨਾ। ਕੱਲ ਤੋਂ ਦੀਵਾਨ ਲਾਡਵਾ ਮੰਡੀ ਸ਼ਾਹਬਾਦ ਤੋਂ ਖੱਬੇ ਪਾਸੇ ਨੂੰ 25-30 ਕਿਲੋਮੀਟਰ ਹੈ, ਉੱਥੇ 3 ਦਿਨ ਦੇ ਸਮਾਗਮ ਹਨ। ਸਮਾਂ ਉੱਥੇ 11 ਤੋਂ ਲੈ ਕੇ 3 ਵਜੇ ਤੱਕ ਹੈ। ਆਓ ਸਾਰੇ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਬਹਾ ਮੇਰੀ ਮਾਏ, ਸਤਿਗੁਰੂ ਕ੍ਰਿਸ਼ਨ। ਸਥਾਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
I'm the man.